You're with SBS Radio.
ਪਿਆਰੇ ਦੋਸਤੋ, ਪਰਿਵਾਰਕ ਪ੍ਰਵਾਸ ਇਸ ਸਾਲ ਆਸਟ੍ਰੇਲੀਆ ਦੇ ਸਾਲਾਨਾ ਸਥਾਈ ਪ੍ਰਵਾਸ ਦਾਖਲੇ ਦਾ ਲਗਭਗ ਅੱਧਾ ਹਿੱਸਾ ਹੈ। ਆਸਟ੍ਰੇਲੀਆ ਦੇ ਨਾਗਰਿਕ ਅਤੇ ਸਥਾਈ ਨਿਵਾਸੀਆਂ ਨੂੰ ਆਸਟ੍ਰੇਲੀਆ ਦੀ ਧਰਤੀ ਤੇ ਆਪਣੇ ਅਜ਼ੀਜ਼ਾਂ ਨਾਲ ਦੁਬਾਰਾ ਮਿਲਣ ਦੀ ਆਗਿਆ ਦੇਣ ਵਾਲੇ ਵੱਖੋ ਵੱਖਰੇ ਵੀਜ਼ਿਆਂ ਦੇ ਨਾਲ ਆਸਟ੍ਰੇਲੀਆ ਦੇ ਪਰਿਵਾਰਕ ਸਟ੍ਰੀਮ ਵੀਜ਼ਾ ਬਾਰੇ ਤੁਹਾਨੂੰ ਕੀ ਕੁਝ ਜਾਣਨਾ ਚਾਹੀਦਾ ਹੈ, ਆਓ ਸੁਣਦੇ ਹਾਂ ਇਸ ਤਫਸੀਲੀ ਰਿਪੋਰਟ ਵਿੱਚ। ਦੋਸਤੋ, 2021-22 ਮਾਈਗ੍ਰੇਸ਼ਨ ਪ੍ਰੋਗਰਾਮ ਯੋਜਨਾਬੰਦੀ ਦਾ ਪੱਧਰ 1,60,000 ਵੀਜ਼ਾ ਸਥਾਨਾਂ 'ਤੇ ਨਿਰਧਾਰਿਤ ਕੀਤਾ ਗਿਆ ਹੈ, ਜਿਸ ਵਿੱਚੋਂ ਲਗਭਗ ਅੱਧਾ ਪਰਿਵਾਰਕ ਸਟ੍ਰੀਮ ਵੀਜ਼ਿਆਂ ਲਈ ਰਾਖਵਾਂ ਹੈ। ਫੈਮਿਲੀ ਸਟ੍ਰੀਮ ਦੇ ਅਧੀਨ ਉਪਲਬਧ 77,300 ਵੀਜ਼ਿਆਂ ਵਿੱਚੋਂ 72,300 ਪਾਰਟਨਰ ਵੀਜ਼ਿਆਂ ਲਈ, ਮਾਤਾ ਪਿਤਾ ਦੇ ਲਈ 4,500 ਅਤੇ 500 ਹੋਰ ਫੈਮਿਲੀ ਸਟ੍ਰੀਮ ਵੀਜ਼ਿਆਂ ਲਈ ਅਲਾਟ ਕੀਤੇ ਗਏ ਨੇ। ਵੀਜ਼ਾ ਯੋਜਨਾ ਦੇ ਪ੍ਰਮੁੱਖ ਵਕੀਲ ਜੇਮਸ ਬੇ ਦਾ ਕਹਿਣਾ ਹੈ ਕਿ ਇੱਕ ਬਿਨੈਕਾਰ ਸਹਿਭਾਗੀ ਸਟ੍ਰੀਮ ਵੀਜ਼ੇ ਲਈ ਯੋਗ ਉਦੋਂ ਹੋ ਸਕਦਾ ਹੈ ਜੇਕਰ ਉਹ ਸਥਾਈ ਨਿਵਾਸੀ ਜਾਂ ਫਿਰ ਆਸਟ੍ਰੇਲੀਆਈ ਨਾਗਰਿਕ ਨਾਲ ਵਿਆਹਿਆ ਹੋਇਆ ਹੈ ਜਾਂ ਫਿਰ ਵਾਸਤਵਿਕ ਰਿਸ਼ਤੇ ਵਿੱਚ ਰਹਿ ਰਿਹਾ ਹੈ।
The cost is roughly $7,800 upon the visa applications. If you want to add health check, that's another $300. And also, depending on how many countries you have resided, you have to arrange police checks to be issued. Generally speaking, from the date of initial application to grant of the permanent residency, we see roughly around 3 to 4 years. And the reason for, I guess, the large duration of processing time is because the department wants to ensure that the relationship doesn't break down and the relationship is genuine and the relationship is continuing.
ਸ਼੍ਰੀ ਬੇ ਦਾ ਕਹਿਣਾ ਹੈ ਕਿ ਗ੍ਰਹਿ ਮੰਤਰਾਲਾ ਸਹਿਭਾਗੀ ਵੀਜ਼ਾ ਅਰਜ਼ੀਆਂ ਦਾ ਮੁਲਾਂਕਣ ਕਰਦੇ ਸਮੇਂ ਪੂਰੀ ਜਾਂਚ ਕਰਦਾ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਰਿਸ਼ਤਾ ਪੂਰੀ ਤਰ੍ਹਾਂ ਸੱਚਾ ਹੈ।
The department takes a hard line in assessing the applications. It may seem little invasive, but applicants must ensure that the department is satisfied that the eligibility criteria are sufficiently addressed. This requires more than just photos and joint bank statements. You would have to show that you share social, financial, and virtually all your lives together.
Visa envoy de immigration vakil Ben Watt da kehna hai ki partner visa layi arzi khaas sthitiyan vich siddhi sthayi rihayish wal lae ja sakdi hai, par aam taur te is gal di parwah kite bina ke kise ne onshore jaan offshore is layi arzi ditti hai, eh do pada di prakriya hundi hai.
For them to decide to directly process you for PR, the way that it works is that you have to be in a relationship for 3 years, so you have to live together for 3 years, or you have to have lived together for 2 years and have a child together. If that's not the case, what they do is they put you into a process where you lodge the visa, it's processed within 12 to 24 months, and then what happens is at the 24-month mark, they look at you again to make sure you're still together and still in love, and then what they do is they then continue to process it for the second stage, which is the permanent residence.
ਸ਼੍ਰੀ ਬੇ ਕਹਿੰਦੇ ਹਨ ਕਿ ਜੇਕਰ ਤੁਸੀਂ ਆਪਣੇ ਮਾਪਿਆਂ ਨੂੰ ਆਸਟ੍ਰੇਲੀਆ ਲਿਆਉਣਾ ਚਾਹੁੰਦੇ ਹੋ ਤਾਂ ਪਹਿਲਾ ਕਦਮ ਆਸਟ੍ਰੇਲੀਆ ਵਿੱਚ ਮਾਪਿਆਂ ਦੇ ਪਰਿਵਾਰਕ ਸੰਬੰਧਾਂ ਨੂੰ ਨਿਰਧਾਰਿਤ ਕਰਨਾ ਹੈ। ਇਸ ਨੂੰ ਪਰਿਵਾਰਕ ਟੈਸਟ ਦੇ ਸੰਤੁਲਨ ਵਜੋਂ ਵੀ ਜਾਣਿਆ ਜਾਂਦਾ ਹੈ। ਇੱਕ ਬਿਨੈਕਾਰ ਪਰਿਵਾਰਕ ਪ੍ਰੀਖਿਆ ਦੇ ਸੰਤੁਲਨ ਨੂੰ ਉਦੋਂ ਸੰਤੁਸ਼ਟ ਕਰ ਸਕਦਾ ਹੈ ਜਦੋਂ ਉਹਨਾਂ ਦੇ ਘੱਟੋ ਘੱਟ ਅੱਧੇ ਬੱਚਿਆਂ ਨੂੰ ਆਸਟ੍ਰੇਲੀਆ ਦੀ ਨਾਗਰਿਕਤਾ ਜਾਂ ਸਥਾਈ ਨਿਵਾਸ ਹਾਸਲ ਹੋਵੇ।
There are officially 7 types of parent visas. Many factors are in play, including the balance of family members, age, and financial abilities. To determine the correct option, the first question to be asked is whether half or more than half of your family members are Australians. By that again, I mean citizens or permanent residents. If the answer to the first question is no, then the only available option is a subclass 870 sponsored parent temporary visa for 3 years, which can be reapplied subsequently.
ਸਪੌਂਸਰਡ ਪੇਰੈਂਟ ਅਸਥਾਈ ਵੀਜ਼ਾ ਸਬ ਕਲਾਸ 870 ਨੂੰ 2019 ਵਿੱਚ ਪੇਸ਼ ਕੀਤਾ ਗਿਆ ਸੀ। ਇਹ ਉਹਨਾਂ ਪਰਿਵਾਰਾਂ ਲਈ ਵਿਸ਼ੇਸ਼ ਤੌਰ ਤੇ ਲਾਭਦਾਇਕ ਹੈ ਜੋ ਪਰਿਵਾਰਕ ਟੈਸਟ ਦੇ ਸੰਤੁਲਨ ਨੂੰ ਸੰਤੁਸ਼ਟ ਨਹੀਂ ਕਰ ਸਕਦੇ। ਸ਼੍ਰੀ ਵਾਟ ਦੱਸਦੇ ਹਨ ਕਿ ਇਹ ਵੀਜ਼ਾ 3 ਜਾਂ 5 ਸਾਲਾਂ ਲਈ ਦਿੱਤਾ ਜਾ ਸਕਦਾ ਹੈ ਅਤੇ ਅਰਜ਼ੀ ਦਾ ਖਰਚਾ 2 ਕਿਸ਼ਤਾਂ ਵਿੱਚ ਭੁਗਤਾਨ ਯੋਗ ਹੁੰਦਾ ਹੈ।
for the subclass 870, the base application charge is $1,000. And to get a three-year visa, it's $4,000 on top of that, which is paid at the very end of the processing. So for a total of $5,000, you can have your parent here for 3 years. And the base application charge for the five-year one is $1,000 again. And the second installment payable before visa grants is $9,000.
ਜੇਕਰ ਤੁਹਾਡੇ ਮਾਪੇ ਪਰਿਵਾਰਕ ਪ੍ਰੀਖਿਆ ਦਾ ਸੰਤੁਲਨ ਪਾਸ ਕਰ ਲੈਂਦੇ ਨੇ ਤਾਂ ਉਹਨਾਂ ਕੋਲ 6 ਵੀਜ਼ਾ ਵਿਕਲਪ ਮੌਜੂਦ ਹੁੰਦੇ ਨੇ ਜੋ ਕਿ ਮਾਪਿਆਂ ਦੀ ਉਮਰ ਅਤੇ ਵਿੱਤੀ ਯੋਗਤਾਵਾਂ ਦੇ ਨਾਲ ਨਾਲ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਉਹ ਵੀਜ਼ਾ ਹਾਸਲ ਕਰਨ ਲਈ ਆਪਣੀ ਅਰਜ਼ੀ ਆਸਟ੍ਰੇਲੀਆ ਵਿੱਚ ਰਹਿੰਦੇ ਹੋਏ ਜਾਂ ਆਫਸ਼ੋਰ ਦਾਇਰ ਕਰਦੇ ਨੇ ਦੋ ਸਥਾਈ ਕੰਟਰੀਬਿਊਟਰੀ ਪੇਰੈਂਟ ਵੀਜ਼ਿਆਂ ਦੀ ਕੀਮਤ ਪ੍ਰਤੀ ਮਾਪੇ $48,000 ਹੈ ਹਾਲਾਂਕਿ ਇਸ ਨੂੰ ਦੋ ਪੜਾਵੀਂ ਪ੍ਰਕਿਰਿਆ ਬਣਾ ਕੇ ਲਾਗਤ ਨੂੰ ਸੁਖਾਲਾ ਕੀਤਾ ਜਾ ਸਕਦਾ ਹੈ ਜਿਸ ਵਿੱਚ ਬਿਨੇਕਾਰ ਨੂੰ ਪਹਿਲਾਂ ਇੱਕ ਅਸਥਾਈ ਕੰਟਰੀਬਿਊਟਰੀ ਪੇਰੈਂਟ ਵੀਜ਼ਾ ਦਿੱਤਾ ਜਾਂਦਾ ਹੈ ਅਤੇ 2 ਸਾਲਾਂ ਦੇ ਅੰਦਰ ਉਹ ਸਥਾਈ ਵੀਜ਼ੇ ਲਈ ਅਰਜ਼ੀ ਦੇ ਸਕਦੇ ਨੇ ਸਸਤਾ ਵਿਕਲਪ ਪੇਰੈਂਟ ਵੀਜ਼ਾ ਸਬਕਲਾਸ 103 ਅਤੇ ਏਜਡ ਪੇਰੈਂਟ ਵੀਜ਼ਾ ਸਬਕਲਾਸ 804 ਹੈ ਜਿਸ ਦੀ ਕੀਮਤ $6,415 ਹੈ ਪਰ ਇਹਨਾਂ ਵੀਜ਼ਿਆਂ ਦੀ ਅੰਤਮ ਪ੍ਰਕਿਰਿਆ ਲਈ ਲਗਭਗ 30 ਸਾਲ ਲੱਗਣ ਦੀ ਸੰਭਾਵਨਾ ਹੁੰਦੀ ਹੈ ਵੀਜ਼ਾ ਐਨਵੋਏ ਦੇ ਬੈਨ ਵਾਟ ਦਾ ਕਹਿਣਾ ਹੈ ਕਿ ਜਿਹੜੇ ਮਾਪੇ ਆਸਟ੍ਰੇਲੀਆ ਦੇ ਨਾਲ ਆਪਸੀ ਸਿਹਤ ਸੰਭਾਲ ਸਮਝੌਤਿਆਂ ਵਾਲੇ ਦੇਸ਼ਾਂ ਤੋਂ ਵਿਜ਼ਿਟਰ ਵੀਜ਼ੇ ਤੇ ਆਸਟ੍ਰੇਲੀਆ ਆਉਂਦੇ ਨੇ ਅਤੇ ਜੇਕਰ ਉਹਨਾਂ ਨੂੰ ਲੰਮੇ ਸਮੇਂ ਦੀ ਅਨਿਸ਼ਚਿਤਤਾ ਸਥਿਤੀ ਰੱਖਣ ਲਈ ਕੋਈ ਇਤਰਾਜ਼ ਨਾ ਹੋਵੇ ਤਾਂ ਉਹਨਾਂ ਲਈ ਸਬਕਲਾਸ 804 ਆਨਸ਼ੋਰ ਬਿਰਧ ਮਾਪਿਆਂ ਦਾ ਵੀਜ਼ਾ ਇੱਕ ਵਧੀਆ ਵਿਕਲਪ ਹੋ ਸਕਦਾ ਹੈ
Now, if you lodge a parent visa in Australia, what's going to happen is you'll get a bridging visa, which will let you stay on during the processing, which sounds great. But of course, the problem with it is that parents only have access to Medicare if you're, say, from a country that's got a reciprocal healthcare agreement with Australia, which is, say, the UK or Italy, that there's certain countries that have this agreement, but the vast majority of countries don't have any sort of agreement with Australia. For example, India or China, which is the, I think, number one and number two source of migrants to Australia.
ਆਸਟ੍ਰੇਲੀਆ ਦਾ 11 ਦੇਸ਼ਾਂ ਦੇ ਨਾਲ ਇੱਕ ਆਪਸੀ ਸਿਹਤ ਸੰਭਾਲ ਸਮਝੌਤਾ ਹੈ ਜੋ ਕਿ ਆਸਟ੍ਰੇਲੀਆਈ ਨਾਗਰਿਕਾਂ ਦੇ ਉਹਨਾਂ ਦੇਸ਼ਾਂ ਦਾ ਦੌਰਾ ਕਰਨ ਤੇ ਹੋਣ ਵਾਲੇ ਡਾਕਟਰੀ ਖਰਚਿਆਂ ਨੂੰ ਪੂਰਾ ਕਰਦਾ ਹੈ ਅਤੇ ਨਾਲ ਹੀ ਉਹਨਾਂ ਦੇਸ਼ਾਂ ਦੇ ਯਾਤਰੀਆਂ ਲਈ ਆਸਟ੍ਰੇਲੀਆ ਵਿੱਚ ਇਸੇ ਸੇਵਾ ਦੀ ਸਪੁਰਦਗੀ ਕਰਦਾ ਹੈ ਇਹਨਾਂ ਦੇਸ਼ਾਂ ਵਿੱਚ ਬੈਲਜੀਅਮ ਫਿਨਲੈਂਡ ਇਟਲੀ ਮਾਲਟਾ ਨੀਦਰਲੈਂਡ ਨਿਊਜ਼ੀਲੈਂਡ ਨਾਰਵੇ ਆਇਰਲੈਂਡ ਗਣਰਾਜ ਸਲੋਵੇਨੀਆ ਸਵੀਡਨ ਅਤੇ ਯੂਨਾਈਟਿਡ ਕਿੰਗਡਮ ਸ਼ਾਮਲ ਹੈ ਜਦੋਂ ਆਸਟ੍ਰੇਲੀਆ ਵਿੱਚ ਬੱਚਿਆਂ ਦੇ ਪ੍ਰਵਾਸ ਦੀ ਗੱਲ ਆਉਂਦੀ ਹੈ ਤਾਂ ਜ਼ਿਆਦਾਤਰ ਮਾਮਲਿਆਂ ਵਿੱਚ ਨਿਰਭਰ ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਦੀ ਵੀਜ਼ਾ ਅਰਜ਼ੀ ਵਿੱਚ ਹੀ ਸ਼ਾਮਲ ਕੀਤਾ ਜਾ ਸਕਦਾ ਹੈ ਪਰ ਜੇ ਵੀਜ਼ੇ ਲਈ ਅਰਜ਼ੀ ਦੇਣ ਵੇਲੇ ਕੋਈ ਸਹਿਭਾਗੀ ਵੀਜ਼ਾ ਬਿਨੇਕਾਰ ਆਸਟ੍ਰੇਲੀਆ ਵਿੱਚ ਹੁੰਦਾ ਹੈ ਅਤੇ ਉਹਨਾਂ ਦਾ ਬੱਚਾ ਵਿਦੇਸ਼ ਵਿੱਚ ਹੁੰਦਾ ਹੈ ਤਾਂ ਮਾਪਿਆਂ ਦੁਆਰਾ ਅਸਥਾਈ ਸਾਥੀ ਵੀਜ਼ਾ ਦਿੱਤੇ ਜਾਣ ਤੋਂ ਬਾਅਦ ਬੱਚਾ ਉਪ ਸ਼੍ਰੇਣੀ 445 ਨਿਰਭਰ ਬਾਲਕ ਵੀਜ਼ੇ ਤੇ ਅਸਥਾਈ ਤੌਰ ਤੇ ਆਸਟ੍ਰੇਲੀਆ ਆ ਸਕਦਾ ਹੈ ਸ਼੍ਰੀ ਵਾਟ ਦਾ ਕਹਿਣਾ ਹੈ ਕਿ ਬਿਨੇਕਾਰ ਕੋਲ ਬੱਚੇ ਅਤੇ ਪ੍ਰਾਯੋਜਕ ਦੇ ਸੰਬੰਧਾਂ ਦੇ ਆਧਾਰ ਤੇ 3 ਸਥਾਈ ਵਿਕਲਪ ਹੁੰਦੇ ਨੇ ਚਾਈਲਡ ਵੀਜ਼ਾ ਔਰਫਨ ਰਿਲੇਟਿਵ ਵੀਜ਼ਾ ਅਤੇ ਅਡਾਪਸ਼ਨ ਵੀਜ਼ਾ
You need to have a particular relationship with the child, which is that you're either the child's adopted parent, that the child is an orphan and you're a relative of the child, or that the child is your natural child. So if the child is a stepchild, there's a different process, which is that you would need to get the mother permanent residency first, or if the mother has permanent residency and for some reason the child wasn't included in that permanent residence application, and that's actually the most common scenario where you would apply for a child visa.
ਤੁਹਾਡੇ ਹਾਲਾਤਾਂ ਦੇ ਆਧਾਰ ਤੇ ਆਸਟ੍ਰੇਲੀਆ ਵਿੱਚ ਆਉਣ ਅਤੇ ਰਹਿਣ ਲਈ ਰਿਸ਼ਤੇਦਾਰਾਂ ਨੂੰ ਵੀ ਸਪਾਂਸਰ ਕਰਨਾ ਸੰਭਵ ਹੈ ਜੇ ਤੁਹਾਡੀ ਕੋਈ ਡਾਕਟਰੀ ਸਥਿਤੀ ਹੈ ਤਾਂ ਤੁਸੀਂ ਕੇਅਰਰ ਵੀਜ਼ੇ ਲਈ ਕਿਸੇ ਰਿਸ਼ਤੇਦਾਰ ਨੂੰ ਸਪਾਂਸਰ ਕਰਨ ਦੇ ਯੋਗ ਹੋ ਸਕਦੇ ਹੋ ਪਰ ਸ਼ਰਤਾਂ ਦੇ ਮੁਤਾਬਕ ਇਸ ਲਈ ਆਸਟ੍ਰੇਲੀਆ ਵਿੱਚ ਤੁਹਾਡੇ ਪਰਿਵਾਰ ਵਿੱਚੋਂ ਕੋਈ ਵੀ ਤੁਹਾਡੀ ਦੇਖਭਾਲ ਕਰਨ ਦੇ ਅਯੋਗ ਹੋਣਾ ਚਾਹੀਦਾ ਹੈ ਅਤੇ ਤੁਸੀਂ ਆਸਟ੍ਰੇਲੀਆ ਦੀਆਂ ਸਿਹਤ ਸੇਵਾਵਾਂ ਤੋਂ ਲੋੜੀਂਦੀ ਦੇਖਭਾਲ ਪ੍ਰਾਪਤ ਕਰਨ ਦੇ ਅਯੋਗ ਹੋਣੇ ਚਾਹੀਦੇ ਹੋ ਜੇਕਰ ਤੁਸੀਂ ਅਜਿਹੀ ਸਥਿਤੀ ਦਾ ਸਾਹਮਣਾ ਕਰ ਰਹੇ ਹੋ ਤਾਂ ਤੁਸੀਂ ਕੇਅਰਰ ਵੀਜ਼ਾ ਸਬਕਲਾਸ 116 ਜਾਂ 836 ਨਾਲ ਆਸਟ੍ਰੇਲੀਆ ਵਿੱਚ ਰਹਿਣ ਲਈ 18 ਸਾਲ ਤੋਂ ਵੱਧ ਉਮਰ ਦੇ ਕਿਸੇ ਵੀ ਰਿਸ਼ਤੇਦਾਰ ਨੂੰ ਸਪਾਂਸਰ ਕਰ ਸਕਦੇ ਹੋ ਕੇਅਰਰ ਵੀਜ਼ਾ ਅਰਜ਼ੀਆਂ ਲਈ ਪ੍ਰਕਿਰਿਆ ਦਾ ਸਮਾਂ ਲਗਭਗ 4 ਸਾਲ ਦਾ ਹੁੰਦਾ ਹੈ ਜਿਨ੍ਹਾਂ ਦੇ ਰਿਸ਼ਤੇਦਾਰ ਸਿਰਫ ਆਸਟ੍ਰੇਲੀਆ ਵਿੱਚ ਹੀ ਰਹਿੰਦੇ ਨੇ, ਉਹਨਾਂ ਲਈ ਇੱਕ ਏਜਡ ਡਿਪੈਂਡੈਂਟ ਰਿਲੇਟਿਵ ਵੀਜ਼ਾ ਅਤੇ ਰਿਮੇਨਿੰਗ ਰਿਲੇਟਿਵ ਵੀਜ਼ਾ ਦਾ ਵਿਕਲਪ ਵੀ ਮੌਜੂਦ ਹੈ। ਇਨ੍ਹਾਂ ਵੀਜ਼ਿਆਂ ਲਈ ਅਰਜ਼ੀ ਦੋਵੇਂ ਆਨਸ਼ੋਰ ਅਤੇ ਆਫਸ਼ੋਰ ਜਮ੍ਹਾਂ ਕਰਵਾਈ ਜਾ ਸਕਦੀ ਹੈ। ਹਾਲਾਂਕਿ ਇਨ੍ਹਾਂ ਅਰਜ਼ੀਆਂ ਦੀ ਪ੍ਰਕਿਰਿਆ ਲਈ ਬਹੁਤ ਲੰਬੇ ਸਮੇਂ ਦੀ ਉਡੀਕ ਕਰਨੀ ਪੈਂਦੀ ਹੈ, ਭਾਵ ਕਿ ਬਿਨੈਕਾਰ ਆਸਟ੍ਰੇਲੀਆ ਵਿੱਚ ਸਿਰਫ ਉਦੋਂ ਹੀ ਰਹਿ ਸਕਦੇ ਨੇ ਜਦੋਂ ਉਹ ਆਸਟ੍ਰੇਲੀਆ ਵਿੱਚ ਰਹਿੰਦੇ ਹੋਏ ਇਸ ਵੀਜ਼ੇ ਲਈ ਅਰਜ਼ੀ ਦੇਣ ਦੇ ਫੈਸਲੇ ਦੀ ਉਡੀਕ ਕਰਦੇ ਹੋਣ। ਇਨ੍ਹਾਂ ਦੋਵਾਂ ਵੀਜ਼ਿਆਂ ਲਈ ਅਰਜ਼ੀਆਂ ਤੇ ਫੈਸਲੇ ਲਈ ਮੌਜੂਦਾ ਉਡੀਕ ਦਾ ਸਮਾਂ 50 ਸਾਲਾਂ ਦਾ ਹੈ। ਇਹ ਪਤਾ ਲਗਾਉਣ ਲਈ ਕਿ ਕਿਹੜਾ ਵੀਜ਼ਾ ਵਿਕਲਪ ਤੁਹਾਡੇ ਹਾਲਾਤਾਂ ਦੇ ਅਨੁਕੂਲ ਹੈ, ਤੁਸੀਂ ਗ੍ਰਹਿ ਵਿਭਾਗ ਦੀ ਵੈਬਸਾਈਟ ਤੇ ਜਾ ਸਕਦੇ ਹੋ ਜਾਂ ਕਿਸੇ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਨਾਲ ਸੰਪਰਕ ਕਰ ਸਕਦੇ ਹੋ। ਇਹ ਜਾਣਕਾਰੀ SBS ਤੋਂ ਜੋਸੀਪਾ ਕੋਸਾਨੋਵਿਕ ਦੀ ਮਦਦ ਦੇ ਨਾਲ ਪੰਜਾਬੀ ਭਾਸ਼ਾ ਵਿੱਚ ਪਾਰਸ ਨਾਗਪਾਲ ਦੁਆਰਾ ਤੁਹਾਡੇ ਅੱਗੇ ਪੇਸ਼ ਕੀਤੀ ਗਈ ਹੈ।
You with SBS Radio.